ਗੁਰਾਂ ਦੀ ਹਜ਼ੂਰੀ ਵਿੱਚ ਜੁੜ ਕੇ ਬੈਠੀ ਗੁਰੂ ਰੂਪ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡਾ ਅੱਜ ਦਾ ਗੁਰਬਾਣੀ ਵਿਚਾਰ ਰੋਸੇ ਗਿਲੇ ਭਾਗ ਪਹਿਲਾ, ਅਕਾਲ ਪੁਰਖ ਆਪ ਨਿਰੰਜਨ ਅਤੇ ਨਿਰਮਲ ਹੈ, ਸਾਡੇ ਵਿੱਚ ਉਸਦੀ ਜੋਤ ਪ੍ਰਵੇਸ਼ ਹੈ, ਸੋ ਇਹ ਵੀ ਨਿਰਮਲ ਹੈ। ਸਾਡੀ ਜੋਤ ਦੇ ਉਦਾਲੇ ਹਉਮੈ ਦਾ ਗਿਲਾਫ ਚੜਿਆ ਹੋਇਆ ਹੈ। ਇਹ ਹਉਮੈ ਕੂੜੀ ਅਤੇ ਮੈਲੀ ਮਾਇਆ ਵਿੱਚੋਂ ਉਪਜੀ ਹੈ, ਇਸ ਲਈ ਸਾਡੀ ਹਉਮੈ ਵੀ ਮੈਲੀ ਹੈ। ਦੂਸਰੇ ਲਫਜ਼ਾਂ ਵਿੱਚ, ਸਾਡੇ ਅੰਤਰ ਆਤਮੇ ਇਲਾਹੀ ਜੋਤ ਤਾਂ ਨਿਰਮਲ ਹੈ, ਪਰ ਇਹਦੇ ਉਦਾਲੇ ਹਉਮੈ ਦਾ ਛੌੜ ਇਹ ਮੈਲਾ ਹੈ। ਜਿਉਂ ਜਿਉਂ ਸਾਡਾ ਹਉਮੈ ਵਿਹੜਿਆ ਮਨ ਮਾਇਆ ਵਿੱਚ ਵਿਚਰਦਾ ਹੈ, ਮਾਇਆ ਵਿੱਚ ਗਲਤਾਨ ਹੁੰਦਾ ਹੈ, ਤਿਉਂ ਤਿਉਂ ਮਨ ਨੂੰ ਵਧੇਰੇ ਮਾਇਕੀ ਮੈਲ ਚੜ੍ਹਦੀ ਜਾਂਦੀ ਹੈ। ਜਿਵੇਂ ਜੇਕਰ ਸਾਫ਼ ਕੱਪੜੇ ਉੱਤੇ ਮੈਲ ਦਾ ਕੋਈ ਦਾਗ ਲੱਗਿਆ ਹੋਵੇ ਤਾਂ ਇਹ ਮੈਲ ਦਾ ਦਾਗ ਧੂੜ ਨੂੰ ਪਕੜਦਾ ਹੈ ਅਤੇ ਉਹ ਦਾਗ ਹੋਰ ਗਾੜਾ ਹੁੰਦਾ ਜਾਂਦਾ ਹੈ। ਮੱਖੀਆਂ ਆਦਿ ਵੀ ਮੈਲੀ ਅਤੇ ਗੰਦੀ ਥਾਂ ਉੱਤੇ ਹੀ ਬਹਿੰਦੀਆਂ ਹਨ। ਸੋ ਦੂਸਰਿਆਂ ਦੇ ਔਗਣਾਂ ਦੇ ਅਸਰ ਨੂੰ ਗ੍ਰਹਿਣ ਕਰਨ ਦੀ ਬਿਰਤੀ, ਇਹ ਸਾਡੇ ਮਨ ਦੇ ਮਲੀਨ ਹੋਣ ਦੀ ਕਸਵੱਟੀ ਹੈ। ਸਾਨੂੰ ਪਤਾ ਕਿਵੇਂ ਲੱਗੇ ਕਿ ਸਾਡਾ ਮਨ ਮੈਲਾ ਹੋ ਰਿਹਾ ਹੈ? ਦੂਜਿਆਂ ਦੇ ਔਗਣਾਂ ਦੇ ਅਸਰ ਨੂੰ ਗ੍ਰਹਿਣ ਕਰਨ ਦੀ ਬਿਰਤੀ, ਇਹ ਸਾਡੇ ਮਨ ਦੇ ਮਲੀਨ ਹੋਣ ਦੀ ਕਸਵੱਟੀ ਹੈ। ਇਸੇ ਤਰ੍ਹਾਂ ਜੇਕਰ ਸਾਡੇ ਮਨ ਉੱਤੇ ਮਾਇਕੀ ਮੈਲ ਲੱਗੀ ਹੋਵੇ ਤਾਂ ਇਹ ਹੋਰਨਾਂ ਮੈਲੀਆਂ ਵਸਤੂਆਂ ਦਾ ਵੀ ਅਸਰ ਲੈਂਦਾ ਅਤੇ ਕਬੂਲਦਾ ਹੈ, ਜਿਸ ਨਾਲ ਸਾਡਾ ਮਨ ਹੋਰ ਮੈਲਾ ਹੁੰਦਾ ਜਾਂਦਾ ਹੈ ਅਤੇ ਮਾਇਆ ਵਿੱਚ ਵਿਚਰਦਿਆਂ ਹੋਇਆਂ ਕਈ ਜਨਮਾਂ ਦੇ ਮਾਇਕੀ ਅਸਰ ਹੇਠ ਸਾਡਾ ਮਨ ਅਖੀਰ ਕਾਲਾ, ਸਿਆਹ ਅਤੇ ਮਨੂਰ ਹੋ ਜਾਂਦਾ ਹੈ। ਜਗ ਹੋਮੇ ਮੈਲ ਦੁੱਖ ਪਾਇਆ, ਮਲ ਲਾਗੀ ਦੂਜੇ ਪਾਏ, ਹੋਮੇ ਮਾਇਆ ਮੈਲ ਹੈ, ਮਾਇਆ ਮੈਲ ਪ੍ਰੀਜੈ ਰਾਮ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹ, ਖਨਲੀ ਧੋਤੀ ਉਜਲੀ ਨਾ ਹੋਵੇਈ, ਜੇ ਸੌ ਧੋਵਣ ਪਾਹ, ਕਾਇਆ ਕਸੁੱਧ ਹੋਮੇ ਮਲ ਲਾਈ, ਜੇ ਸੌ ਧੋਵੇ ਤਾਂ ਮੈਲ ਨਾ ਜਾਈ। ਜਿਵੇਂ ਕਾਲੀ ਐਨਕ ਨਾਲ ਸਾਨੂੰ ਸਾਰੀਆਂ ਚੀਜ਼ਾਂ ਕਾਲੀਆਂ ਦਿਸਦੀਆਂ ਹਨ, ਭਾਵੇਂ ਉਹ ਕਿਸੇ ਵੀ ਰੰਗ ਦੀਆਂ ਹੋਣ, ਇਸੇ ਤਰ੍ਹਾਂ ਸਾਡੇ ਮਨ ਉੱਤੇ ਜਦੋਂ ਮਾਇਕੀ ਮੈਲ ਦੀ ਕਾਲੀ ਐਨਕ ਚੜ੍ਹੀ ਹੁੰਦੀ ਹੈ ਤਾਂ ਸਾਨੂੰ ਸਭ ਵਸਤੂਆਂ ਕਾਲੀਆਂ ਜਾਂ ਮੈਲੀਆਂ ਦਿਸਦੀਆਂ ਹਨ। ਇਸ ਲਈ ਅਸੀਂ ਕਿਸੇ ਵੀ ਵਸਤੂ ਦੀ ਚੰਗਿਆਈ ਜਾਂ ਉਹਦੀ ਅਸਲੀਅਤ ਨੂੰ ਦੇਖਣ ਤੋਂ ਅਸਮਰਥ ਹੋ ਜਾਂਦੇ ਹਾਂ। ਸਾਡੇ ਮਨ ਦੀ ਐਸੀ ਮੈਲੀ ਅਵਸਥਾ ਨੂੰ ਹੀ ਬਾਣੀ ਵਿੱਚ ਭਰਮ ਭੁਲਾਵਾ ਕਿਹਾ ਗਿਆ ਹੈ। ਨਾਮ ਬਿਨਾ ਸਭ ਜਗ ਹੈ ਮੈਲਾ, ਦੂਜੈ ਭਰਮ ਪਤ ਖੋਈ, ਅਗਿਆਨ ਅੰਧੇਰੇ ਸੂਜਸ ਨਾਹੀਂ, ਬਹੁੜ ਬਹੁੜ ਪਰਮਾਤਾ। ਐਸੀ ਭਰਮ ਭੁਲਾਵੇ ਵਾਲੀ ਦ੍ਰਿਸ਼ਟੀ ਨਾਲ ਸਾਨੂੰ ਕੋਈ ਵੀ ਚੰਗੀ, ਉੱਤਮ, ਦੈਵੀ ਵਸਤੂ ਜਾਂ ਉਹਦੇ ਗੁਣਾਂ ਦੀ ਸੋਝੀ ਨਹੀਂ ਹੋ ਸਕਦੀ, ਬਲਕਿ ਅਸੀਂ ਉਹਨਾਂ ਦੇ ਗੁਣਾਂ ਨੂੰ ਵੀ ਆਪਣੀ ਮੈਲੀ ਦ੍ਰਿਸ਼ਟੀ ਦੀ ਰੰਗਤ ਚਾੜ ਦਿੰਦੇ ਹਾਂ। ਇਸੇ ਭਰਮ ਭੁਲਾਵੇ ਵਾਲੀ ਹਾਲਤ ਨੂੰ ਹੀ ਸਾਡੀ ਅਗਿਆਨਤਾ ਕਿਹਾ ਗਿਆ ਹੈ। ਇਹ ਕਿੰਨੀ ਦੁੱਖਦਾਈ ਅਤੇ ਹਾਸੋਹੀਣੀ ਗੱਲ ਹੈ ਕਿ ਜੀਵ ਦੇ ਅੰਤਰ ਆਤਮੇ ਇਲਾਹੀ ਨਿਰਮਲ ਜੋਤ ਦੇ ਪ੍ਰਵੇਸ਼ ਹੁੰਦਿਆਂ ਵੀ ਅਸੀਂ ਆਪਣੀ ਹਉਮੈ ਦੇ ਭਰਮ ਦੇ ਹਨੇਰ ਅਤੇ ਉਹਦੀ ਅਗਿਆਨਤਾ ਵਿੱਚ ਹੀ ਪਲਚ ਪਲਚ ਕੇ ਸਾਰਾ ਜੀਵਨ ਖੁਆਰ ਹੁੰਦੇ ਰਹਿੰਦੇ ਹਾਂ। ਭੁੱਲੀ ਫਿਰੈ ਦਿਸੰਤਰੀ, ਭੁੱਲੀ ਗ੍ਰਹਿ ਤਾਂ ਜਾਏ, ਭੁੱਲੀ ਡੂੰਗਰ ਥਲ ਚੜ੍ਹੇ, ਪਰ ਮੈਂ ਮਨ ਡੋਲਾਏ, ਤੁਰੋਂ ਵਿਛੁੰਨੀ ਕਿਉਂ ਮਿਲੈ, ਗਰਭ ਮੁੱਠੀ ਬਿਲਾਏ, ਪਲਚ ਪਲਚ ਸਗਲੀ ਮੁਈ, ਝੂਠੇ ਧੰਦੇ ਮੋਹ, ਅੰਤਰ ਰਾਮ ਨਾ ਪੂਜਨੀ, ਦੂਜੇ ਕਿਉਂ ਸੁਖ ਹੋਏ, ਹਉਮੈ ਅੰਤਰ ਮੈਲ ਹੈ, ਸ਼ਬਦ ਨਾ ਕਾਢੇ ਧੋਏ, ਨਾਨਕ ਬਿਨ ਨਾਵੇਂ ਮੈਲਿਆ ਮੂਏ, ਜਨਮ ਪਦਾਰਥ ਖੋਏ। ਇਸ ਅਗਿਆਨਤਾ ਦੇ ਭਰਮ ਵਿੱਚ ਸਾਨੂੰ ਕਿਸੇ ਉਚੇਰੇ ਚੰਗੇਰੇ ਸੁਹਣੇਰੇ ਦੈਵੀ ਖਿਆਲਾਂ ਜਾਂ ਫਿਰ ਗੁਣਾਂ ਉੱਤੇ ਯਕੀਨ ਅਤੇ ਸ਼ਰਧਾ ਭਾਵਨੀ ਨਹੀਂ ਆਉਂਦੀ ਅਤੇ ਅਸੀਂ ਐਵੇਂ ਉਪਰੇ ਜਿਹੇ ਮਨ ਨਾਲ ਧਾਰਮਿਕ ਠਾਠਾ ਬਾਗਾ ਕਰ ਛੱਡਦੇ ਹਾਂ। ਅੰਤਰ ਮੈਲ ਲੱਗੀ ਨਹੀਂ ਜਾਣੇ ਬਾਹਰੋਂ ਮਲਮਲ ਧੋਵੇ ਕਿਰਿਆਚਾਰ ਕਰੇ ਖਟਕਰਮਾ ਇਤ ਰਾਤੇ ਸੰਸਾਰੀ ਅੰਤਰ ਮੈਲ ਨਾ ਉਤਰੇ ਹੋਮੇ ਬਿਨ ਗੁਰ ਬਾਜੀ ਹਾਰੀ। ਮਾਇਆ ਭੁੱਲੇ ਸਿੱਧ ਫਿਰੇ ਸਮਾਧ ਨਾ ਲੱਗੇ ਸੁਭਾਏ ਤਿੰਨੇ ਲੋ ਵਿਆਪਤ ਹੈ ਅਧਿਕ ਰਹੀ ਲਿਪਟਾਏ। ਐਸੇ ਮੈਲੇ ਮਨ ਵਿੱਚੋਂ ਫਿਰ ਨੀਵੇਂ ਅਤੇ ਮਲੀਨ ਖਿਆਲ ਜਾਂ ਰੁਚੀਆਂ ਹੀ ਉਪਜਦੀਆਂ ਹਨ। ਇਹ ਨੀਵੀਆਂ ਰੁਚੀਆਂ ਕਿਹੜੀਆਂ ਹਨ? ਮਾਇਆ ਦੇ ਔਗਣ ਸ਼ੱਕ ਸ਼ਿਕਾਇਤ ਰੋਸੇ ਗਿਲੇ ਸਾੜਾ ਕਾੜਾ ਕੁਲਜਨਾ ਘਿਰਨਾ ਵੈਰ ਵਿਰੋਧ ਝਗੜੇ ਬਦਲੇ ਆਦਿ ਇਹ ਸਾਰੀਆਂ ਭਾਵਨਾਵਾਂ ਮੈਲੀਆਂ ਹਨ। ਜੇ ਕੋਈ ਸਾਡੇ ਨਾਲ ਕਿਸੇ ਤਰ੍ਹਾਂ ਦੀ ਵਧੀਕੀ ਕਰੇ ਬੇਇਨਸਾਫੀ ਕਰੇ ਕਪਟ ਮੁਖਾਲਫਤ ਘਿਰਨਾ ਨਿੰਦਾ ਜਾਂ ਦੁਰਵਿਵਹਾਰ ਕਰੇ ਤਾਂ ਸਾਡੇ ਮਨ ਨੂੰ ਠੇਸ ਪੁੱਜਣ ਉੱਤੇ ਉਸ ਸ਼ਖਸ ਪ੍ਰਤੀ ਸਾਡੇ ਮਨ ਵਿੱਚ ਰੋਸ ਪੈਦਾ ਹੁੰਦਾ ਹੈ। ਅਸਲ ਵਿੱਚ ਰੋਸ ਦਾ ਮੁੱਢਲਾ ਕਾਰਨ ਕੀ ਹੈ? ਜੀਵ ਦੀ ਹਉਮੈ। ਹਉਮੈ ਹੀ ਆਦਰ ਮਾਣ ਆਸਾ ਮਨਸਾ ਕਲਪਨਾ ਦੀ ਜੜ ਹੈ ਅਤੇ ਜਦੋਂ ਇਹ ਪੂਰੀ ਨਾ ਹੋਵੇ ਤਾਂ ਮਨ ਫਿਰ ਇਹਦੇ ਵਾਸਤੇ ਕਿਸੇ ਦੂਜੇ ਨੂੰ ਦੋਸ਼ੀ ਠਹਿਰਾਉਂਦਾ ਹੈ। ਉਹਦੇ ਨਾਲ ਰੋਸ, ਉਹਦੇ ਨਾਲ ਸ਼ਿਕਾਇਤ, ਨਾਰਾਜ਼ਗੀ, ਨਫ਼ਰਤ, ਵੈਰ, ਵਿਰੋਧ, ਝਗੜਾ, ਟਾਕਰਾ ਆਦਿ ਕਰਨ ਲੱਗ ਪੈਂਦਾ ਹੈ। ਇਹ ਰੋਸ ਦੁਨਿਆਵੀ ਜੀਵਾਂ ਨਾਲ ਹੋਣੇ ਤਾਂ ਸੁਭਾਵਿਕ ਹਨ, ਪਰ ਕਦੀ ਕਦੀ ਤਾਂ ਅਸੀਂ ਗੁਰਮੁਖ ਪਿਆਰਿਆਂ, ਮਹਾਂਪੁਰਖਾਂ, ਸਾਧਾਂ ਸੰਤਾਂ, ਪੀਰਾਂ ਪੈਗੰਬਰਾਂ, ਗੁਰੂਆਂ ਅਵਤਾਰਾਂ, ਇੱਥੋਂ ਤੱਕ ਕਿ ਰੱਬ ਨਾਲ ਵੀ ਰੋਸ ਕਰਨ ਤੋਂ ਨਹੀਂ ਝਿਜਕਦੇ। ਸਤਿਗੁਰ ਪੁਰਖ ਨਿਰਵੈਰ ਹੈ, ਨਿਤ ਹਿਰਦੇ ਹਰ ਲਿਵ ਲਾਏ, ਨਿਰਵੈਰੇ ਨਾਲ ਵੈਰ ਰਚਾਏਂਦਾ ਆਪਣੇ ਘਰ ਲੁਕੀ ਲਾਏ, ਅੰਤਰ ਕ੍ਰੋਧ ਅਹੰਕਾਰ ਹੈ, ਅਨਦਿਨ ਜਲੇ ਸਦਾ ਦੁੱਖ ਪਾਏ। ਜਦ ਕੋਈ ਸਾਡੇ ਨਾਲ ਇਹੋ ਜਿਹਾ ਵਤੀਰਾ ਕਰਦਾ ਹੈ ਜਿਹੜਾ ਸਾਨੂੰ ਚੰਗਾ ਨਾ ਲੱਗਦਾ ਹੋਵੇ, ਜਿਸ ਕਾਰਨ ਸਾਡੀ ਹਉਮੈ ਨੂੰ, ਸਾਡੀ ਮੈਂ ਮੇਰੀ ਨੂੰ ਠੇਸ ਵੱਜਦੀ ਹੋਵੇ, ਤਾਂ ਸਾਡੇ ਅੰਦਰ ਨਾਰਾਜ਼ਗੀ, ਸ਼ਿਕਾਇਤ ਅਤੇ ਰੋਸ ਪੈਦਾ ਹੁੰਦੇ ਹਨ। ਅਸਲ ਵਿੱਚ ਸਾਡਾ ਹਉਮੈ ਨਾਲ ਰੰਗਿਆ ਮਨ ਹੀ ਦੂਜਿਆਂ ਦੇ ਚੰਗੇ ਮਾੜੇ ਵਤੀਰੇ ਦਾ ਬਾਹਰਲਾ ਅਸਰ ਲੈਂਦਾ ਹੈ। ਸਾਡੀ ਹਉਮੈ ਦੀਆਂ ਸੂਖਮ ਤਾਰਾਂ ਉਸ ਰੋਸ ਦੀਆਂ ਤਰੰਗਾਂ ਨਾਲ ਵੱਜਣ ਲੱਗ ਪੈਂਦੀਆਂ ਹਨ। ਜਿਉਂ ਜਿਉਂ ਅਸੀਂ ਇਹਨਾਂ ਰੋਸੇ ਗਿਲਿਆਂ ਨੂੰ ਯਾਦ ਕਰਦੇ ਹਾਂ, ਇਹਨਾਂ ਦਾ ਮੁੜ ਮੁੜ ਕੇ ਅਭਿਆਸ ਕਰਦੇ ਹਾਂ, ਇਹਨਾਂ ਨੂੰ ਘੋਟਦੇ ਹਾਂ, ਤਿਉਂ ਤਿਉਂ ਇਹ ਰੋਸ ਸਾਡਾ ਸੁਭਾਅ ਜਾਂ ਸਾਡੇ ਜੀਵਨ ਦਾ ਅੰਗ ਬਣ ਜਾਂਦਾ ਹੈ ਅਤੇ ਸਾਡੇ ਅੰਤਸ਼ਕਰਨ ਵਿੱਚ ਇਹ ਰੋਸੇ ਗਿਲੇ ਧਸ ਵਸ ਰਸ ਜਾਂਦੇ ਹਨ। ਇਉਂ ਇਸ ਕਮਾਏ ਹੋਏ ਰੋਸ ਦੇ ਭਾਵ ਸਾਡੀ ਸ਼ਖਸੀਅਤ, ਸਾਡੀ ਪਰਸਨੈਲਿਟੀ ਬਣ ਜਾਂਦੀ ਹੈ। ਇਹ ਦ੍ਰਿੜ ਹੋਏ ਹੋਏ ਰੋਸ ਜਦੋਂ ਸਾਡੇ ਨਿਮਨ ਚੇਤਨ ਮਨ, ਸਾਡੇ ਸਭ ਕੌਂਸ਼ੀਅਸ ਮਾਈਂਡ ਵਿੱਚ ਉਤਰ ਜਾਂਦੇ ਹਨ ਤਾਂ ਸਾਡੇ ਖਿਆਲ, ਸਾਡੀਆਂ ਚਿਤਵਨੀਆਂ, ਸੋਚਣੀਆਂ, ਫੈਸਲੇ, ਵਿਵਹਾਰ, ਸਾਡੇ ਕਰਮ ਧਰਮ ਅਥਵਾ ਸਾਡੇ ਜੀਵਨ ਦੇ ਹਰ ਪਹਿਲੂ ਵਿੱਚੋਂ ਇਹਨਾਂ ਦਾ ਪ੍ਰਗਟਾਵਾ ਹੁੰਦਾ ਰਹਿੰਦਾ ਹੈ। ਜੋ ਵੀ ਅਸੀਂ ਕਰਦੇ ਹਾਂ, ਸੋਚਦੇ ਹਾਂ, ਉਹਨਾਂ ਦੇ ਵਿੱਚੋਂ ਇਸ ਰੋਸ ਦਾ ਪ੍ਰਗਟਾਵਾ ਹੁੰਦਾ ਰਹਿੰਦਾ ਹੈ। ਇਹਦਾ ਨਤੀਜਾ ਜੀਵ ਲਈ ਅਤਿਅੰਤ ਹਾਨੀਕਾਰਕ ਹੋ ਨਿਬੜਦਾ ਹੈ। ਇਹਨਾਂ ਰੋਸੇ ਗਿਲਿਆਂ ਕਾਰਨ ਹੀ ਸਹਿਜੇ ਸਹਿਜੇ ਸਾਡਾ ਮਨ ਅਤੇ ਫਿਰ ਸਰੀਰ ਰੋਗੀ ਹੋ ਜਾਂਦੇ ਹਨ। ਇਸ ਬਾਬਤ ਗੁਰਮੁਖ ਪਿਆਰਿਆਂ ਨੇ ਇੱਕ ਸਿੱਖਿਆਦਾਇਕ ਉਦਾਹਰਣ ਇੱਥੇ ਦਿੱਤਾ ਹੈ ਜੋ ਇੱਕ ਮੈਗਜ਼ੀਨ ਰੀਡਰਸ ਡਾਇਜੈਸਟ ਵਿੱਚ ਛਪਿਆ ਸੀ। ਕਹਿੰਦੇ ਅਮਰੀਕਾ ਵਿੱਚ ਦੋ ਸਹੇਲੀਆਂ ਬੜੇ ਪਿਆਰ ਨਾਲ ਰਹਿੰਦੀਆਂ ਸਨ, ਜਿਨ੍ਹਾਂ ਦਾ ਇੱਕ ਦੂਸਰੇ ਤੋਂ ਵਿਛੜਨਾ ਵੀ ਔਖਾ ਸੀ। ਕੁਝ ਸਮਾਂ ਪਾ ਕੇ ਉਹਨਾਂ ਵਿੱਚ ਦਵੈਤ ਆ ਗਈ, ਜਿਹੜੀ ਵੱਧਦੀ ਵੱਧਦੀ ਬੜੀ ਘਿਰਨਤ ਦੁਸ਼ਮਣੀ ਵਿੱਚ ਬਦਲ ਗਈ। ਉਹਨਾਂ ਵਿੱਚੋਂ ਇੱਕ ਨੂੰ ਜੋੜਾਂ ਵਿੱਚ ਦਰਦਾਂ ਇੰਨੀਆਂ ਵੱਧ ਗਈਆਂ ਕਿ ਉਹਦੇ ਲਈ ਉੱਠਣਾ, ਬੈਠਣਾ, ਹਿੱਲਣਾ ਜੁੱਲਣਾ ਅਤਿਅੰਤ ਦੁਖਦਾਈ ਹੋ ਗਿਆ। ਉਹਨੇ ਬਹੁਤ ਇਲਾਜ ਕਰਾਏ ਪਰ ਕੋਈ ਵੀ ਫਾਇਦਾ ਨਾ ਹੋਇਆ। ਆਖਿਰ ਉਹ ਕਿਸੇ ਮਾਨਸਿਕ ਡਾਕਟਰ ਕੋਲ ਗਈ। ਉਹਨੇ ਸਾਰੀ ਖੋਜ ਕਰਕੇ ਕਿਹਾ ਕਿ ਤੇਰਾ ਇਲਾਜ ਦਵਾਈਆਂ ਨਾਲ ਹਰਗਿਜ਼ ਨਹੀਂ ਹੋ ਸਕਦਾ, ਤੇਰਾ ਇੱਕੋ ਇੱਕ ਇਲਾਜ ਹੈ ਜੋ ਤੂੰ ਆਪ ਕਰ ਸਕਦੀ ਹੈ, ਉਹ ਇਹ ਹੈ ਕਿ ਤੂੰ ਆਪਣੀ ਸਹੇਲੀ ਲਈ ਸਾਰੇ ਰੋਸੇ ਗਿਲੇ ਭੁਲਾ ਕੇ ਉਹਨੂੰ ਪਿਆਰ ਕਰ। ਪਹਿਲਾਂ ਤਾਂ ਉਹ ਬੜੀ ਔਖੀ ਹੋਈ ਕਿ ਇਹ ਗੱਲ ਕਦਾਚਿਤ ਨਹੀਂ ਹੋ ਸਕਦੀ, ਪਰ ਮਰਤਾ ਕਿਆ ਨਾ ਕਰਤਾ ਅਨੁਸਾਰ ਜਦੋਂ ਦਰਦਾਂ ਨੇ ਅਤਿਅੰਤ ਦੁਖੀ ਕੀਤਾ ਤਾਂ ਉਹ ਸਾਰੇ ਰੋਸੇ ਗਿਲੇ ਭੁਲਾ ਕੇ ਆਪਣੀ ਸਹੇਲੀ ਦੇ ਗੱਲ ਜਾ ਲੱਗੀ। ਦੋਵੇਂ ਉਸੇ ਤਰ੍ਹਾਂ ਪਿਆਰ ਵਿੱਚ ਰਹਿਣ ਲੱਗੀਆਂ। ਨਤੀਜਾ ਕੀ ਹੋਇਆ ਕਿ ਦਰਦਾਂ ਘਟਦੀਆਂ ਕੁਝ ਮਹੀਨਿਆਂ ਵਿੱਚ ਬਿਲਕੁਲ ਹਟ ਗਈਆਂ। ਇਹੋ ਜਿਹੀਆਂ ਘਟਨਾਵਾਂ ਸਾਡੇ ਜੀਵਨ ਵਿੱਚ ਆਮ ਵਰਤਦੀਆਂ ਰਹਿੰਦੀਆਂ ਹਨ। ਸਾਡੇ ਮਾਨਸਿਕ ਰੋਗ ਵੀ ਕੋੜ ਜਾਂ ਤਪਦਿਕ ਦੀ ਤਰ੍ਹਾਂ ਦੀਰਘ ਅਤੇ ਲਾ ਇਲਾਜ ਹੋ ਜਾਂਦੇ ਹਨ। ਹੁਣ ਸਮਝਣ ਵਾਲੀ ਮਹੱਤਵਪੂਰਨ ਗੱਲ ਇਹ ਹੈ ਕਿ ਸਰੀਰਕ ਰੋਗ ਤਾਂ ਸਰੀਰ ਦੀ ਮੌਤ ਹੋਣ ਨਾਲ ਖਤਮ ਹੋ ਜਾਂਦੇ ਹਨ, ਪਰ ਇਹਨਾਂ ਮਾਨਸਿਕ ਦੀਰਘ ਰੋਗਾਂ ਦੀ ਬੁਨਿਆਦ ਕਿਉਂਕਿ ਸਾਡੇ ਅੰਤਿਸ਼ਕਰਨ ਵਿੱਚ ਧੱਸੀ ਹੁੰਦੀ ਹੈ, ਇਸ ਕਰਕੇ ਸਾਡੇ ਅਗਲੇ ਜਨਮਾਂ ਵਿੱਚ ਵੀ ਸਾਡੇ ਨਾਲ ਜਾਂਦੇ ਹਨ, ਅਗਲੇ ਜੀਵਨ ਨੂੰ ਵੀ ਅਤਿਅੰਤ ਦੁਖਦਾਈ ਬਣਾ ਦਿੰਦੇ ਹਨ। ਇਉਂ ਇਹਨਾਂ ਮਾਨਸਿਕ ਰੋਗਾਂ ਦਾ ਜ਼ਹਿਰੀਲਾ ਚੱਕਰ, ਇਹ ਵਿਸ਼ੇਸ ਸਰਕਲ ਚੱਲਦਾ ਹੀ ਰਹਿੰਦਾ ਹੈ। ਜਦ ਸਾਡੇ ਰੋਸੇ, ਸਾਡੀਆਂ ਸ਼ਿਕਾਇਤਾਂ ਅਤੇ ਘਿਰਨਾ ਆਦਿ ਦਾ ਇੰਨਾ ਭਿਆਨਕ ਨਤੀਜਾ ਨਿਕਲਦਾ ਹੈ ਤਾਂ ਇਹਦੇ ਤੋਂ ਬਚਣ ਲਈ ਸਾਨੂੰ ਡੂੰਘੀ ਸੋਚ ਵਿਚਾਰ ਅਤੇ ਉੱਦਮ ਕਰਨ ਦੀ ਅਤਿਅੰਤ ਜ਼ਰੂਰਤ ਹੈ। ਪਰਮਾਰਥਿਕ ਪੰਧੀਆਂ ਲਈ ਤਾਂ ਅਤਿਅੰਤ ਜ਼ਰੂਰੀ ਹੈ ਕਿ ਉਹ ਪਹਿਲਾਂ ਆਪਣੇ ਮਨ ਦੇ ਸਾਰੇ ਰੋਸੇ, ਗਿਲੇ, ਸ਼ਿਕਾਇਤਾਂ, ਨਾਰਾਜ਼ਗੀਆਂ ਨੂੰ ਪੂਰੀ ਤਰ੍ਹਾਂ ਭੁਲਾਉਣ ਦੀ ਕੋਸ਼ਿਸ਼ ਕਰਨ, ਕਿਉਂਕਿ ਜਿੰਨਾ ਚਿਰ ਤੱਕ ਸਾਡਾ ਮਨ ਅਤੇ ਅੰਤਿਸ਼ਕਰਨ ਨਿਰਮਲ ਨਹੀਂ ਹੁੰਦਾ ਉਦੋਂ ਤੱਕ ਸਾਡੇ ਹਿਰਦੇ ਵਿੱਚ ਭਗਤੀ ਭਾਵਨਾ ਉਤਪੰਨ ਹੀ ਨਹੀਂ ਹੋ ਸਕਦੀ। ਤਾਂ ਹੀ ਗੁਰਬਾਣੀ ਵਿੱਚ ਫੁਰਮਾਇਆ ਹੈ, ਮੇਰੇ ਮਨ ਕਾਹੇ ਰੋਸ ਕਰੀ ਜੈ, ਲਾਹਾ ਕਲਯੁਗ ਰਾਮ ਨਾਮ ਹੈ, ਗੁਰਮਤ ਅਨ ਦਿਨ ਹਿਰਦੈ ਰਵੀਜੈ। ਮਨ ਮੈਲੇ ਭਗਤ ਨਾ ਹੋਵੇ, ਨਾਮ ਨਾ ਪਾਇਆ ਜਾਏ। ਸਾਡਾ ਮਨ ਕਿਉਂਕਿ ਪਾਣੀ ਦੀ ਤਰ੍ਹਾਂ ਚੰਚਲ ਹੈ, ਇਹ ਹਰ ਤਰ੍ਹਾਂ ਦੇ ਬਾਹਰਲੇ ਅਤੇ ਅੰਦਰਲੇ ਅਸਰ ਲੈਂਦਾ ਅਤੇ ਦਿੰਦਾ ਰਹਿੰਦਾ ਹੈ। ਇਹਨਾਂ ਅਸਰਾਂ ਦਾ ਅਭਿਆਸ ਕਰਕੇ ਇਹਨਾਂ ਨੂੰ ਸਾਂਭ ਕੇ ਰੱਖ ਲੈਂਦਾ ਹੈ ਅਤੇ ਇਸ ਤਰ੍ਹਾਂ ਇਹਨਾਂ ਅਸਰਾਂ ਦੇ ਆਧਾਰ 'ਤੇ ਹੀ ਇਹ ਮੈਲਾ ਜਾਂ ਨਿਰਮਲ ਹੁੰਦਾ ਰਹਿੰਦਾ ਹੈ। ਜੇ ਮਨ ਮੈਲਾ ਹੈ ਤਾਂ ਬਾਕੀਆਂ ਦੇ ਮੈਲੇ ਸੰਸਕਾਰਾਂ ਨੂੰ ਲਏਗਾ, ਜੇ ਨਿਰਮਲ ਹੈ ਤਾਂ ਦੂਸਰਿਆਂ ਦੇ ਨਿਰਮਲ ਸੰਸਕਾਰ ਹੀ ਇਕੱਠੇ ਕਰੇਗਾ। ਇਸ ਤਰ੍ਹਾਂ ਇਹਨਾਂ ਅਸਰਾਂ ਦੇ ਆਧਾਰ 'ਤੇ ਇਹ ਮੈਲਾ ਜਾਂ ਨਿਰਮਲ ਹੁੰਦਾ ਹੈ। ਇਹਨਾਂ ਬਦਲਦੀਆਂ ਅਵਸਥਾਵਾਂ ਦਾ ਸਭ ਤੋਂ ਸ਼੍ਰੋਮਣੀ ਨੁਕਤਾ ਹੈ ਮਨ ਦਾ ਬਾਹਰਲਾ ਅਸਰ ਲੈਣਾ। ਇਹ ਬਾਹਰਲਾ ਅਸਰ ਸਾਡੀ ਹਉਮੈ ਲੈਂਦੀ ਹੈ, ਸਾਡੀ ਈਗੋ ਲੈਂਦੀ ਹੈ। ਉਦਾਹਰਣ ਦੇ ਤੌਰ 'ਤੇ ਇੱਕ ਸਾਖੀ ਹੈ ਕਿ ਕਿਸੇ ਸਾਧੂ ਕੋਲੋਂ ਇੱਕ ਬੰਦੇ ਨੇ ਪੁੱਛਿਆ, ਤੁਹਾਡਾ ਨਾਮ ਕੀ ਹੈ? ਉਹਨੇ ਜਵਾਬ ਦਿੱਤਾ, ਸੀਤਲ ਦਾਸ। ਕੁਝ ਚਿਰ ਬਾਅਦ ਉਸ ਬੰਦੇ ਨੇ ਫਿਰ ਇਹੀ ਸਵਾਲ ਦੁਹਰਾਇਆ। ਇਸ ਤਰ੍ਹਾਂ ਕਈ ਵਾਰੀ ਉਸਨੇ ਇਹੀ ਸਵਾਲ ਉਸ ਸਾਧੂ ਨੂੰ ਪੁੱਛਿਆ। ਹਰ ਉੱਤਰ ਵੇਲੇ ਸਾਧੂ ਦੇ ਜਵਾਬ ਵਿੱਚ ਪਹਿਲੇ ਨਾਲੋਂ ਤਲਖੀ ਆਉਂਦੀ ਗਈ। ਆਖਰਕਾਰ ਸਾਧੂ ਸੀਤਲ ਦਾਸ ਕ੍ਰੋਧਵਾਨ ਹੋ ਕੇ ਡੰਡਾ ਲੈ ਕੇ ਉਸ ਆਦਮੀ ਦੇ ਪਿੱਛੇ ਪੈ ਗਿਆ ਅਤੇ ਸੀਤਲ ਦਾਸ ਤੋਂ ਅਗਨ ਦਾਸ ਹੋ ਨਿਬੜਿਆ। ਇਹਦੇ ਤੋਂ ਸਪਸ਼ਟ ਹੁੰਦਾ ਹੈ ਕਿ ਅਜੇ ਸਾਧੂ ਦੀ ਹਉਮੈ ਨਹੀਂ ਸੀ ਮਰੀ, ਉਹਦੀ ਹਉਮੈ ਨੂੰ ਠੇਸ ਵੱਜਣ ਕਰਕੇ ਉਹਨੇ ਰੋਸ ਵਿੱਚ ਆ ਕੇ ਅਖੀਰ ਤਲਖ ਵਤੀਰਾ ਇਖਤਿਆਰ ਕਰ ਲਿਆ। ਇੱਕ ਹੋਰ ਉਦਾਹਰਣ ਨੂੰ ਗੌਰ ਨਾਲ ਵਿਚਾਰੀਏ। ਇਹਦੇ ਉਲਟ ਮਹਾਤਮਾ ਬੁੱਧ ਜੀ ਨੇ ਜਿਹਨੂੰ ਕਿਸੇ ਨੇ ਬਹੁਤ ਗਾਲਾਂ ਕੱਢੀਆਂ, ਬੁਰਾ ਭਲਾ ਕਿਹਾ, ਪਰ ਮਹਾਤਮਾ ਜੀ ਬਿਲਕੁਲ ਸ਼ਾਂਤ ਰਹੇ। ਜਦੋਂ ਉਹ ਵਿਅਕਤੀ ਗਾਲਾਂ ਕੱਢਦਾ ਕੱਢਦਾ ਥੱਕ ਗਿਆ ਤਾਂ ਮਹਾਤਮਾ ਜੀ ਨੇ ਇੱਕ ਪੱਥਰ ਦੀ ਗੀਟੀ ਉਹਨੂੰ ਪੇਸ਼ ਕਰਕੇ ਕਿਹਾ, ਇਹ ਤੁਸੀਂ ਲੈ ਲਓ। ਉਸ ਬੰਦੇ ਨੇ ਕਿਹਾ, ਮੈਂ ਨਹੀਂ ਲੈਣੀ। ਫਿਰ ਮਹਾਤਮਾ ਜੀ ਨੇ ਕਿਹਾ ਕਿ ਜਦੋਂ ਕੋਈ ਚੀਜ਼ ਕਿਸੇ ਨੂੰ ਦਿੱਤੀ ਜਾਵੇ ਅਤੇ ਅੱਗੋਂ ਸਵੀਕਾਰ ਨਾ ਕਰੇ ਤਾਂ ਉਹ ਵਸਤੂ ਦੇਣ ਵਾਲੇ ਕੋਲ ਹੀ ਰਹਿੰਦੀ ਹੈ, ਇਸ ਲਈ ਜਿਹੜੀਆਂ ਗਾਲਾਂ ਤੁਸੀਂ ਮੈਨੂੰ ਦਿੱਤੀਆਂ ਹਨ ਉਹ ਮੈਂ ਸਵੀਕਾਰ ਨਹੀਂ ਕੀਤੀਆਂ, ਸੋ ਉਹ ਤੁਹਾਡੇ ਕੋਲ ਹੀ ਰਹਿ ਗਈਆਂ। ਇਸ ਸਾਖੀ ਤੋਂ ਸਪਸ਼ਟ ਹੁੰਦਾ ਹੈ ਕਿ ਹੋਮੇ ਦਾ ਮਹਾਤਮਾ ਜੀ ਵਿੱਚ ਅਭਾਵ ਹੋਣ ਕਰਕੇ ਉਹਨਾਂ ਨੇ ਇਹਨਾਂ ਗਾਲਾਂ ਦਾ ਅਸਰ ਹੀ ਨਹੀਂ ਕਬੂਲਿਆ, ਜਿਸ ਕਰਕੇ ਉਹਨਾਂ ਨੂੰ ਕੋਈ ਰੋਸ ਨਹੀਂ ਆਇਆ। ਉਹ ਸਭ ਕੁਝ ਸੁਣ ਕੇ ਵੀ ਸ਼ਾਂਤ ਚਿੱਤ ਰਹੇ। ਸੋ ਬਾਹਰਲਾ ਅਸਰ ਲੈਣ ਜਾਂ ਨਾ ਲੈਣ ਬਾਬਤ ਇੱਕ ਹੋਰ ਉਦਾਹਰਨ ਹੈ। ਕਿਸੇ ਅੱਗ ਦੇ ਭਾਂਬੜ ਵਿੱਚੋਂ ਅੱਗ ਦੀਆਂ ਚਿਣਗਾਂ ਚਾਰ ਚੁਫੇਰੇ ਫੈਲ ਰਹੀਆਂ ਹਨ। ਉਹਨਾਂ ਵਿੱਚੋਂ ਇੱਕ ਚਿਣਗ ਜੇ ਘਾਹ ਫੂਸ ਉੱਤੇ ਡਿੱਗ ਪਵੇ, ਉਹ ਫੌਰਨ ਸੜ ਕੇ ਸਵਾਹ ਹੋ ਜਾਂਦਾ ਹੈ। ਉਹੀ ਚਿਣਗ ਛੋਟੀਆਂ ਛੋਟੀਆਂ ਲੱਕੜਾਂ 'ਤੇ ਜਾ ਪਵੇ ਤਾਂ ਦੇਰ ਤੱਕ ਅੱਗ ਬਲਦੀ ਰਹਿੰਦੀ ਹੈ। ਜੇ ਇਹ ਚਿਣਗ ਮਿੱਟੀ ਦੇ ਤੇਲ 'ਤੇ ਜਾ ਪਵੇ, ਇੱਕਦਮ ਭਾਂਬੜ ਬਣ ਜਾਂਦਾ ਹੈ। ਨੇੜੇ ਤੇੜੇ ਦੀਆਂ ਚੀਜ਼ਾਂ ਵੀ ਸੜ ਜਾਂਦੀਆਂ ਹਨ। ਪਰ ਜੇ ਉਹੀ ਚਿਣਗ ਪੈਟਰੋਲ ਜਾਂ ਗੈਸ 'ਤੇ ਜਾ ਪਵੇ ਤਾਂ ਇਹ ਇੱਕ ਬੰਬ ਦਾ ਧਮਾਕਾ ਬਣ ਜਾਂਦੀ ਹੈ, ਦੂਰ ਦੂਰ ਤੱਕ ਤਬਾਹੀ ਮਚਾ ਦਿੰਦੀ ਹੈ। ਇਹਦੇ ਤੋਂ ਉਲਟ ਹੁਣ ਉਹੀ ਚਿਣਗ ਸੀਮਿੰਟ ਜਾਂ ਪੱਥਰ 'ਤੇ ਜਾ ਪਵੇ ਤਾਂ ਚਿਣਗ ਆਪਣੇ ਆਪ ਹੀ ਖਤਮ ਹੋ ਜਾਂਦੀ ਹੈ, ਜਿਹਦਾ ਪੱਥਰ ਉੱਤੇ ਕੋਈ ਅਸਰ ਨਹੀਂ ਹੁੰਦਾ। ਜੇ ਕਿਤੇ ਉਹ ਚਿਣਗ ਪਾਣੀ ਵਿੱਚ ਡਿੱਗ ਪਵੇ ਤਾਂ ਪਾਣੀ ਉੱਤੇ ਤਾਂ ਚਿਣਗ ਦਾ ਅਸਰ ਨਹੀਂ ਪੈਂਦਾ, ਬਲਕਿ ਪਾਣੀ ਉਸ ਚਿਣਗ ਦੀ ਅਗਨੀ ਨੂੰ ਵੀ ਸ਼ਾਂਤ ਕਰ ਦਿੰਦਾ ਹੈ। ਇਸ ਤੋਂ ਸਿੱਧ ਹੋਇਆ ਕਿ ਬਾਹਰਲਾ ਅਸਰ ਲੈਣਾ ਇਹ ਸਾਡੇ ਮਨ ਦੀ ਅਵਸਥਾ ਉੱਤੇ ਨਿਰਭਰ ਹੈ, ਅਰਥਾਤ ਸਾਡੇ ਮਨ ਦੀ ਅੱਗ ਭੜਕਾਊ ਗ੍ਰਹਿਣ ਸ਼ਕਤੀ ਜਿੰਨੀ ਜਿੰਨੀ ਹੈ ਉਹਦੇ ਮੁਤਾਬਕ ਅਸੀਂ ਬਾਹਰਲਾ ਅਸਰ ਗ੍ਰਹਿਣ ਕਰਦੇ ਹਾਂ, ਚਾਹੇ ਕਾਫੂਸ ਵਰਗਾ ਹੋਏ, ਪੈਟਰੋਲ ਵਰਗਾ ਹੋਏ ਜਾਂ ਫਿਰ ਪੱਥਰ ਜਾਂ ਪਾਣੀ ਵਰਗਾ ਹੋਏ। ਦੂਸਰਾ ਮਹੱਤਵਪੂਰਨ ਨੁਕਤਾ ਇਹ ਹੈ ਕਿ ਕਿਸੇ ਵੀ ਬਾਹਰਲੇ ਅਸਰ ਨੂੰ ਲੈ ਕੇ ਫਿਰ ਅਸੀਂ ਉਹਨੂੰ ਮੁੜ ਮੁੜ ਯਾਦ ਕਰਕੇ ਉਹਦਾ ਕਿੰਨਾ ਕੁ ਅਭਿਆਸ ਕਰਦੇ ਹਾਂ। ਉਦਾਹਰਣ ਦੇ ਤੌਰ 'ਤੇ ਕਿਸੇ ਸੱਸ ਨੇ ਨੂੰਹ ਨੂੰ ਤਾਨਾ ਮਾਰਿਆ, ਕੁਲੈਣੀ, ਕੁਚੱਜੀ, ਕੰਗਾਲਾਂ ਦੀ ਧੀਆ ਦੀ। ਹੁਣ ਨੂੰਹ ਦੇ ਮਨ ਵਿੱਚ ਇਹ ਵਿਅੰਗਮਈ ਤੀਖਣ ਬੋਲ ਇੰਨੇ ਖੁੱਭ ਗਏ ਕਿ ਉਹ ਪੀੜਾ ਰੂਪ ਬਣ ਕੇ ਮੁੜ ਮੁੜ ਯਾਦ ਕਰਕੇ ਚਿੜ ਚਿੜ ਕੇ ਉਸ ਗੱਲ ਦਾ ਅਭਿਆਸ ਕਰਦੀ ਰਹੀ। ਇਹਦੇ ਨਾਲ ਉਹਦਾ ਮਨ ਰੋਸ, ਕ੍ਰਿਜ, ਨਫ਼ਰਤ, ਕ੍ਰੋਧ ਦੀ ਅੱਗ ਵਿੱਚ ਸੁਲਗਦਾ ਰਿਹਾ। ਹੌਲੀ ਹੌਲੀ ਰੋਸ ਦੀ ਕਾਲਖ ਉਹਦੇ ਅੰਤਸ਼ਕਰਨ ਵਿੱਚ ਧੱਸਦੀ ਗਈ। ਇਸ ਮੈਲ ਦਾ ਹਾਨੀਕਾਰਕ ਅਸਰ ਉਹਦੇ ਸਰੀਰ, ਉਹਦੇ ਸੁਭਾਅ, ਉਹਦੀ ਸ਼ਖਸੀਅਤ 'ਤੇ ਪੈਂਦਾ ਗਿਆ। ਮਨ ਦੀ ਇਸ ਮੈਲੀ ਹਾਲਤ ਵਿੱਚ ਜੇ ਕੋਈ ਸਾਡੇ ਨਾਲ ਕਿਸੇ ਕਿਸਮ ਦਾ ਭੈੜਾ ਵਤੀਰਾ ਕਰੇ ਤਾਂ ਅਸੀਂ ਉਹਨੂੰ ਕਦਾਚਿਤ ਵੀ ਮਾਫ਼ ਕਰਨ ਲਈ ਤਿਆਰ ਨਹੀਂ ਹੁੰਦੇ, ਬਲਕਿ ਉਹਦੇ ਹੋਰ ਚੰਗੇ ਗੁਣਾਂ ਨੂੰ ਵੀ ਅਸੀਂ ਮੈਲੀ ਰੰਗਤ ਚਾੜ ਕੇ ਉਹਨੂੰ ਸਦਾ ਲਈ ਰੱਦ ਕਰ ਦਿੰਦੇ ਹਾਂ ਅਤੇ ਉਹਨੂੰ ਆਪਣੀ ਕਾਲੀ ਸੂਚੀ, ਆਪਣੀ ਬਲੈਕਲਿਸਟ ਵਿੱਚ ਸ਼ਾਮਲ ਕਰ ਲੈਂਦੇ ਹਾਂ। ਜੇਕਰ ਉਹ ਸਾਡੇ ਕੋਲੋਂ ਮਾਫ਼ੀ ਵੀ ਮੰਗੇ, ਚੰਗਾ ਬਣਨ ਦੀ ਕੋਸ਼ਿਸ਼ ਕਰੇ ਤਾਂ ਵੀ ਅਸੀਂ ਉਹਨੂੰ ਆਪਣੀ ਕਾਲੀ ਸੂਚੀ ਵਿੱਚੋਂ ਕੱਢਣ ਲਈ ਕਦੇ ਤਿਆਰ ਨਹੀਂ ਹੁੰਦੇ। ਇਸ ਤਰ੍ਹਾਂ ਸਾਡੀ ਇਹ ਕਾਲੀ ਸੂਚੀ, ਇਹ ਬਲੈਕ ਲਿਸਟ ਘਟਣ ਦੀ ਬਜਾਏ ਲਮੇਰੀ ਹੁੰਦੀ ਜਾਂਦੀ ਹੈ ਅਤੇ ਐਸਾ ਮਲੀਨ ਮਨ ਫਿਰ ਕਿਸੇ ਵਿੱਚ ਵੀ ਕੋਈ ਗੁਣ ਜਾਂ ਚੰਗਿਆਈ ਦੇਖ ਹੀ ਨਹੀਂ ਸਕਦਾ, ਬਲਕਿ ਚੰਗਿਆਈ ਜਾਂ ਗੁਣਾਂ ਨੂੰ ਵੀ ਉਹ ਆਪਣੀ ਮਲੀਨ ਰੰਗਤ ਚਾੜ ਦਿੰਦਾ ਹੈ। ਲੋਕ ਅਵਗਣਾ ਕੀ ਬੰਨੇ ਗੰਠੜੀ, ਗੁਣ ਨਾ ਵਿਹਾਜੈ ਕੋਏ, ਭੂੰਡੜੈ ਨਾ ਵਿਸਾਰਿਆ, ਬੁੱਢੜੈ ਕਿਆ ਤਿਸ ਚਾਰੋ, ਗੁਣ ਛੋੜ ਬਿਖ ਲੱਦਿਆ, ਅਵਗਣ ਕਾਵਣ ਜਾਰੋ। ਜੇਕਰ ਕਾਲੀ ਸੂਚੀ ਵਿੱਚੋਂ ਕੋਈ ਜੀਵ ਮਰ ਵੀ ਜਾਏ ਤਾਂ ਉਸ ਪ੍ਰਤੀ ਵੈਰ ਵਿਰੋਧ ਅਤੇ ਰੋਸੇ ਗਿਲੇ ਉਸੇ ਤਰ੍ਹਾਂ ਕਾਇਮ ਰਹਿੰਦੇ ਹਨ। ਸਾਡੇ ਮਨ, ਚਿੱਤ, ਬੁੱਧੀ ਜਾਂ ਅੰਤਸ਼ਕਰਨ ਵਿੱਚ ਇਹਨਾਂ ਕਾਲੀ ਸੂਚੀ ਵਾਲਿਆਂ ਦੀ ਹੀ ਬੋਲਤਾ ਹੈ। ਇਹਦੇ ਮੁਕਾਬਲੇ 'ਤੇ ਸਾਡੇ ਅੰਦਰ ਉੱਚੇ ਸੁੱਚੇ ਪਿਆਰ ਵਾਲੇ, ਗੁਰਮੁਖ ਪਿਆਰੇ ਜਾਂ ਨਿਰਮਲ ਸਫੈਦ ਸੂਚੀ ਵਾਲੇ ਜੀਵ ਬਹੁਤ ਘੱਟ ਹਨ, ਕਿਉਂਕਿ ਸਾਡੇ ਮਲੀਨ ਮਨ ਵਿੱਚ ਚੰਗੇਰੇ ਉਚੇਰੇ ਜੀਵਾਂ ਲਈ ਸ਼ਰਧਾ ਭਾਵਨੀ ਨਹੀਂ ਉਪਜਦੀ। ਇਸ ਲਈ ਕਾਲੀ ਸੂਚੀ ਵਾਲਿਆਂ ਦੀ ਬਹੁ ਗਿਣਤੀ ਹੋ ਜਾਂਦੀ ਹੈ ਅਤੇ ਸਹਿਜੇ ਸਹਿਜੇ ਇਹਨਾਂ ਦੀ ਪੂਰਨ ਬਹੁ ਸੰਮਤੀ ਹੀ ਹੋ ਜਾਂਦੀ ਹੈ। ਇਸ ਤਰ੍ਹਾਂ ਕਿਸੇ ਛੋਟੀ ਜਿਹੀ ਉਕਸਾਹਟ ਨਾਲ ਜਾਂ ਕਿਸੇ ਵਿਰੋਧੀ ਜਾਂ ਕਾਲੀ ਸੂਚੀ ਵਾਲੇ ਕਿਸੇ ਜੀਵ ਨੂੰ ਯਾਦ ਕਰਕੇ ਅਸੀਂ ਉਸ ਪ੍ਰਤੀ ਰੋਸ ਅਤੇ ਸ਼ਿਕਵੇ ਦੀਆਂ ਗੰਢਾਂ ਜਾਂ ਮਿਸਲਾਂ ਖੋਲ੍ਹ ਕੇ ਉਹਦੀ ਪੁਰਾਣੀ ਕਹਾਣੀ ਦੁਹਰਾ ਕੇ ਆਪਣੇ ਅੰਦਰ ਭੁੱਲੀ ਭੁਲਾਈ ਗੱਲ ਨੂੰ ਫਿਰ ਤਾਜ਼ਾ ਕਰਕੇ ਆਪਣੇ ਮਨ ਵਿੱਚ ਕੁਲਝਦੇ ਰਹਿੰਦੇ ਹਾਂ। ਇੱਥੇ ਹੀ ਬਸ ਨਹੀਂ, ਨਿਤਾ ਪ੍ਰਤੀ ਇਸ ਕਾਲੀ ਸੂਚੀ ਵਿੱਚੋਂ ਕਦੀ ਕਿਸੇ ਦੀ ਅਤੇ ਕਦੀ ਕਿਸੇ ਦੀ ਮਿਸਲ ਜਾਂ ਗੰਢ ਖੋਲ੍ਹ ਕੇ ਅਸੀਂ ਆਪਣੇ ਆਪ ਅਜਾਈ ਸੜਦੇ ਬਲਦੇ ਤੜਪਦੇ ਅਤੇ ਕੁਲਝਦੇ ਰਹਿੰਦੇ ਹਾਂ। ਕਹਿੰਦੇ ਮੈਂ ਇਹ ਕਹਿੰਦਿਆਂ ਵੀ ਸੁਣਿਆ ਹੈ, ਨੀ ਤੂੰ ਕੰਨੂ ਉਹਦਾ ਨਾਂ ਲੈ ਬੈਠੀ, ਮੈਨੂੰ ਤਾਂ ਉਸ ਡੈਣ ਦੀ ਯਾਦ ਆਉਣ ਨਾਲ ਹੀ ਸਣਕੱਪੜੀ ਅੱਗ ਲੱਗ ਜਾਂਦੀ ਹੈ। ਐਸੇ ਅਭਾਗੇ ਜੀਵ ਇਸ ਜ਼ਹਿਰੀਲੇ ਅਗਨ ਸੋਖ ਸਾਗਰ ਵਿੱਚ ਜੰਮਦੇ ਹਨ, ਜਿਉਂਦੇ ਹਨ ਅਤੇ ਮਰ ਕੇ ਜਮਾਂ ਦੇ ਵਸ ਪੈਂਦੇ ਹਨ। ਇਹ ਭਾਵੇਂ ਬਾਹਰੋਂ ਕੋਈ ਵੀ ਅਖੌਤੀ ਮਜ਼ਹਬ ਧਾਰਦੇ ਫਿਰਨ, ਪਰ ਇਹਨਾਂ ਦਾ ਅੰਦਰਲਾ ਨਿੱਜੀ ਧਰਮ ਕੀ ਹੁੰਦਾ ਹੈ? ਰੋਸੇ, ਗਿਲੇ, ਈਰਖਾ, ਦਵੈਤ, ਵੈਰ ਵਿਰੋਧ ਦੇ ਜ਼ਹਿਰ ਵਿੱਚ ਸੜਨਾ, ਬਲਨਾ, ਕੁਲਝਦੇ ਰਹਿਣਾ ਹੈ ਅਤੇ ਇਹਦੇ ਵਿੱਚ ਇਹਨਾਂ ਨੂੰ ਖੁਜਲੀ ਕਰਨ ਵਾਂਗ ਸਵਾਦ ਆਉਂਦਾ ਹੈ। ਇਹਨਾਂ ਨੂੰ ਆਪਣੇ ਅੰਦਰ ਆਪੂ ਮਚਾਏ ਜ਼ਹਿਰੀਲੇ ਭਾਂਬੜ ਤੋਂ ਇਲਾਵਾ ਕਿਸੇ ਵੀ ਹੋਰ ਚੰਗੇਰੇ, ਉਚੇਰੇ, ਸੁਹਣੇਰੇ ਦੈਵੀ ਗੁਣਾਂ ਦੀ ਸੋਝੀ ਨਹੀਂ ਆਉਂਦੀ, ਜਾਂ ਫਿਰ ਇਹ ਜਾਣ ਬੁੱਝ ਕੇ ਮਛਲੇ ਹੋਏ ਰਹਿੰਦੇ ਹਨ। ਸਾਧ ਸੰਗਤ ਅਤੇ ਸਤਿਗੁਰੂ ਦੀ ਕਿਰਪਾ ਬਗੈਰ ਐਸੇ ਅਭਾਗੇ ਜੀਵ ਆਪੂ ਮਚਾਏ ਹੋਏ ਜ਼ਹਿਰੀਲੇ ਪੱਠ ਵਿੱਚੋਂ ਕਦੇ ਨਹੀਂ ਨਿਕਲ ਸਕਦੇ। ਅੰਚਲ ਗਹਿ ਕੇ ਸਾਧਕਾ ਤਰਣਾ ਏ ਸੰਸਾਰ, ਮਹਾਂ ਬਿਖਮ ਅਗਨ ਕੋ ਸਾਗਰ, ਸਾਧੂ ਸੰਗ ਉਦਾਰੇ। ਸਾਧ ਸੰਗਤ ਕਹਿ ਅੰਚਲ ਲਾਵੋ, ਬਿਖਮ ਨਦੀ ਜਾਏ ਤਰਣੀ। ਸਾਧ ਸੰਗਤ ਕਹਿ ਬਾਸਵੈ, ਕਲਮਲ ਸਭ ਨਸਨਾ, ਪੌਜਲ ਬਿਖਮ ਅਸਗਾ, ਗੁਰ ਸ਼ਬਦੀ ਪਾਰ ਪਾਏ। ਇਸ ਤਰ੍ਹਾਂ ਸਾਡਾ ਸਾਰਾ ਜੀਵਨ ਹੀ ਸ਼ੱਕ, ਰੋਸੇ, ਗਿਲੇ, ਸ਼ਿਕਾਇਤਾਂ, ਅੰਦੇਸ਼ਿਆਂ, ਡਰ, ਈਰਖਾ, ਦਵੈਤ, ਸਾੜਾ, ਨਿੰਦਾ, ਚੁਗਲੀ, ਵੈਰ, ਵਿਰੋਧ, ਝਗੜੇ, ਲੜਾਈਆਂ ਜਾਂ ਜ਼ੁਲਮ ਆਦਿ ਵਿੱਚ ਹੀ ਸੜਦਾ ਬਲਦਾ ਅਤੇ ਕੁਲਝਦਾ ਨਰਕਮਈ ਬਣ ਜਾਂਦਾ ਹੈ। ਕਿਸੇ ਲਈ ਸਾਡੀ ਮਲੀਨ ਜਾਂ ਨਫ਼ਰਤ ਵਾਲੀ ਭਾਵਨਾ ਸਿਰਫ ਸਾਡੇ ਮਨ ਚਿੱਤ ਬੁੱਧੀ ਜਾਂ ਅੰਤਿਸ਼ਕਰਨ ਨੂੰ ਹੀ ਨਹੀਂ ਸਾੜਦੀ, ਬਲਕਿ ਦੂਜੇ ਜੀਵ ਉੱਤੇ ਵੀ ਇਹਨਾਂ ਮਲੀਨ ਭਾਵਨਾਵਾਂ ਦੀਆਂ ਲਹਿਰਾਂ, ਵਾਈਬ੍ਰੇਸ਼ਨਸ ਦੂਰ ਜਾ ਕੇ ਅਸਰ ਕਰਦੀਆਂ ਹਨ ਅਤੇ ਉਸਦੇ ਮਨ ਵਿੱਚ ਵੀ ਨੀਵੀਆਂ ਭਾਵਨਾਵਾਂ ਅਤੇ ਰੋਸੇ, ਗਿਲੇ ਜਾਂ ਕਿਰਨਾਂ ਦੇ ਵਲਵਲੇ ਜਾਗ ਉੱਠਦੇ ਹਨ। ਸਹਿਜੇ ਸਹਿਜੇ ਅਸੀਂ ਉਹਦੇ ਹਿਰਦੇ ਵਿੱਚ ਵੀ ਆਪਣੇ ਵਰਗੀਆਂ ਤੀਬਰ ਵੈਰ ਵਿਰੋਧ ਦੀਆਂ ਕਿਰਨਾਂ ਜਾਂ ਵਲਵਲਿਆਂ ਨੂੰ ਪੱਕਿਆਂ ਕਰਕੇ ਤੀਬਰ ਅਤੇ ਦਾਮਨਿਕ ਬਣਾ ਦਿੰਦੇ ਹਾਂ। ਇਹੀ ਕਾਰਨ ਹੈ ਕਿ ਸਾਡੇ ਇੰਨੇ ਪਾਠ, ਪੂਜਾ, ਕਰਮ, ਧਰਮ, ਧਾਰਮਿਕ ਗ੍ਰੰਥਾਂ, ਧਾਰਮਿਕ ਅਸਥਾਨਾਂ, ਧਾਰਮਿਕ ਪ੍ਰਚਾਰ, ਵਿੱਦਿਅਕ ਅਸਥਾਨਾਂ, ਸਮਾਜਿਕ ਸੁਸਾਇਟੀਆਂ ਜਾਂ ਵਿਗਿਆਨਕ ਤਰੱਕੀਆਂ ਦੇ ਬਾਵਜੂਦ ਸਾਡੇ ਹਿਰਦਿਆਂ ਵਿੱਚ, ਸਾਡੇ ਘਰਾਂ ਵਿੱਚ, ਸਾਡੇ ਗੁਆਂਢੀਆਂ ਵਿੱਚ, ਮਹੱਲਿਆਂ ਵਿੱਚ, ਪਿੰਡਾਂ ਵਿੱਚ, ਸ਼ਹਿਰਾਂ ਵਿੱਚ, ਕੌਮਾਂ ਵਿੱਚ, ਦੇਸ਼ਾਂ ਵਿੱਚ, ਇੱਥੋਂ ਤੱਕ ਕਿ ਸਮੁੱਚੇ ਵਿਸ਼ਵ ਵਿੱਚ ਅੱਜ ਸ਼ੱਕ, ਭਰਮ, ਰੋਸੇ, ਗਿਲੇ, ਈਰਖਾ, ਦਵੈਤ ਆਦਿ ਵੱਧਦੇ ਜਾ ਰਹੇ ਹਨ, ਜਿਹਦੇ ਕਰਕੇ ਸਮੁੱਚੇ ਵਿਸ਼ਵ ਵਿੱਚ ਘਿਰਨਾ, ਵੈਰ ਵਿਰੋਧ, ਖਿੱਚੋ ਤਾਨ, ਲੜਾਈਆਂ ਅਤੇ ਜ਼ੁਲਮ ਦਾ ਬੋਲਬਾਲਾ ਅਤੇ ਵਰਤ ਵਰਤਾਰਾ ਹੋ ਰਿਹਾ ਹੈ। ਇਨਸਾਨ ਨੂੰ ਅਕਾਲ ਪੁਰਖ ਨੇ ਆਪਣੀ ਸ਼੍ਰੋਮਣੀ ਔਲਾਦ ਬਣਾ ਕੇ ਇਹਨੂੰ ਬਾਕੀ ਸਾਰੇ ਜੀਵਾਂ ਨਾਲੋਂ ਵਿਸ਼ੇਸ਼ ਗੁਣ ਪ੍ਰਦਾਨ ਕੀਤੇ, ਇਹਨੂੰ ਅਸ਼ਰਫੁਲ ਮਖਲੂਕਾਤ ਦਾ ਦਰਜਾ ਦਿੱਤਾ। ਇਹਦੇ ਦੁਨਿਆਵੀ ਨਿਰਬਾਹ ਲਈ, ਇਹਦੇ ਸੁੱਖ ਸ਼ਾਂਤੀ ਲਈ ਕੁਦਰਤ ਦੀਆਂ ਬੇਅੰਤ ਦਾਤਾਂ ਇਹਨੂੰ ਬਖਸ਼ੀਆਂ। ਪਰ ਇਨਸਾਨ ਲਈ ਅਤਿਅੰਤ ਅਫਸੋਸ ਅਤੇ ਨਮੋਸ਼ੀ ਦੀ ਗੱਲ ਹੈ ਕਿ ਇਸਨੇ ਇਸ ਸੁਹਾਵਣੀ ਕਾਇਨਾਤ, ਇਸ ਸੱਚੇ ਕੀ ਕੋਠੜੀ, ਇਸ ਬਲਿਹਾਰੀ ਕੁਦਰਤ, ਇਹ ਸਵਰਗ ਰੂਪ ਜੱਗਵਾੜੀ, ਇਸ ਕਾਇਨਾਤ ਨੂੰ ਇਹਨੇ ਆਪਣੇ ਹੋਮੇ ਵਿਹੜੇ ਮਲੀਨ ਮਨ ਦੇ ਨੀਵੇਂ ਖਿਆਲਾਂ, ਮੈਲੀਆਂ ਭਾਵਨਾਵਾਂ, ਨੀਵੀਆਂ ਵਾਸ਼ਨਾਵਾਂ, ਖੁਦਗਰਜ਼ੀ, ਸ਼ੱਕ, ਰੋਸੇ, ਗਿਲੇ, ਈਰਖਾ, ਦਵੈਤ, ਨਿੰਦਾ, ਘਿਰਨਾ, ਐਲਰਜੀ, ਵੈਰ, ਝਗੜੇ, ਲੜਾਈਆਂ ਅਤੇ ਜ਼ੁਲਮ ਦੁਆਰਾ ਇਹਨੂੰ ਆਤਿਸ਼ ਦੁਨੀਆ ਬਣਾ ਦਿੱਤਾ, ਅਗਨ ਸੁਖ ਸਾਗਰ, ਭੌਜਲ ਬਿਖਮ ਸਾਗਰ, ਘੋਰ ਨਰਕ, ਅਗਨ ਕੁੰਟ, ਚਿੰਤਾ ਚਿਖਾ ਅਤੇ ਦੁੱਖ ਕਲੇਸ਼ ਦੇ ਵਿੱਚ ਤਬਦੀਲ ਕਰ ਦਿੱਤਾ। ਇਸ ਤਰ੍ਹਾਂ ਅਸੀਂ ਸਮੁੱਚੇ ਤੌਰ 'ਤੇ ਘੋਰ ਪਾਪ ਕਮਾ ਰਹੇ ਹਾਂ। ਅਸੀਂ ਘਰਾਂ ਦੇ ਅੰਦਰ ਬਾਹਰ ਆਪਣੇ ਉਦਾਲੇ ਪੁਦਾਲੇ ਨੂੰ ਇੰਨਾ ਸਾਫ਼ ਰੱਖਣ ਦਾ ਯਤਨ ਨਿਤਾ ਪ੍ਰਤੀ ਕਰਦੇ ਰਹਿੰਦੇ ਹਾਂ। ਘਰਾਂ ਵਿੱਚ ਝਾੜੂ ਦੇ ਕੇ ਪੋਚੇ ਮਾਰਦੇ ਹਾਂ, ਮੇਜ਼ ਕੁਰਸੀਆਂ ਫਰਨੀਚਰ ਦਰਵਾਜ਼ੇ ਖਿੜਕੀਆਂ ਨੂੰ ਝਾੜਦੇ ਪੂੰਝਦੇ ਹਾਂ। ਇਸ ਤਰ੍ਹਾਂ ਅਸੀਂ ਤੇ ਸਾਰਾ ਟੱਬਰ ਘਰ ਦੇ ਅੰਦਰ ਬਾਹਰ ਦੀ ਸਫਾਈ ਰੱਖਣ ਦਾ ਉੱਦਮ ਕਰਦਾ ਰਹਿੰਦਾ ਹੈ। ਜੇਕਰ ਬੱਚੇ ਕਿਤੇ ਛਿਲਕੇ, ਕੂੜੇ ਕਰਕਟ ਆਦਿ ਨੂੰ ਘਰ ਵਿੱਚ ਬੇਪਰਵਾਹੀ ਨਾਲ ਸੁੱਟਦੇ ਹਨ ਤਾਂ ਅਸੀਂ ਬੱਚਿਆਂ ਨੂੰ ਡਾਂਟਦੇ ਹਾਂ, ਉਸੇ ਵੇਲੇ ਬਾਹਰ ਸੁੱਟ ਕੇ ਸਫਾਈ ਕਰਦੇ ਹਾਂ। ਜੇ ਕਿਤੇ ਹਨੇਰੀ ਆ ਜਾਵੇ ਅਸੀਂ ਫੌਰਨ ਦਰਵਾਜ਼ੇ ਖਿੜਕੀਆਂ ਬੰਦ ਕਰ ਦਿੰਦੇ ਹਾਂ ਤਾਂ ਕਿ ਬਾਹਰੋਂ ਕੂੜਾ ਕਰਕਟ ਜਾਂ ਧੂੜ ਅੰਦਰ ਨਾ ਆ ਜਾਵੇ। ਹਨੇਰੀ ਤੋਂ ਮਗਰੋਂ ਸਾਰੇ ਘਰ ਦੇ ਅੰਦਰ ਬਾਹਰ ਫਿਰ ਸਫਾਈ ਕੀਤੀ ਜਾਂਦੀ ਹੈ। ਇੰਨੀ ਇਹਤਿਆਤ ਅਤੇ ਇੰਨੀ ਸਾਵਧਾਨੀ ਦੇ ਬਾਵਜੂਦ ਸਾਡੇ ਘਰਾਂ ਦੇ ਅੰਦਰ ਅਤੇ ਉਦਾਲੇ ਪੁਦਾਲੇ ਰੋਜ਼ਾਨਾ ਸਫਾਈ ਦੀ ਲੋੜ ਪੈਂਦੀ ਹੈ। ਇਸੇ ਤਰ੍ਹਾਂ ਸਾਡੇ ਸਰੀਰ ਨੂੰ ਸਾਫ਼ ਰੱਖਣ ਲਈ ਵੀ ਅਸੀਂ ਨਿੱਤ ਪ੍ਰਤੀ ਸਾਬਣ ਨਾਲ ਨਹਾਉਂਦੇ ਹਾਂ, ਕਈ ਵਾਰੀ ਮੂੰਹ ਹੱਥ ਧੋਂਦੇ ਹਾਂ, ਫਿਰ ਵੀ ਸਰੀਰ ਮੈਲਾ ਹੋ ਜਾਂਦਾ ਹੈ ਅਤੇ ਮੁੜ ਮੁੜ ਕੇ ਸਾਨੂੰ ਨਹਾਉਣਾ ਪੈਂਦਾ ਹੈ। ਇਸੇ ਤਰ੍ਹਾਂ ਅਸੀਂ ਨਿੱਤਾ ਪ੍ਰਤੀ ਮੈਲੇ ਕੱਪੜੇ ਲਾ ਕੇ ਸਾਫ਼ ਸੁਥਰੇ ਕੱਪੜੇ ਪਾਉਂਦੇ ਹਾਂ ਜਿਹੜੇ ਸ਼ਾਮ ਤੱਕ ਫਿਰ ਮੈਲੇ ਹੋ ਜਾਂਦੇ ਹਨ, ਜਿਸ ਕਰਕੇ ਸਾਨੂੰ ਨਿੱਤ ਕੱਪੜੇ ਧੋਣ ਦੀ ਲੋੜ ਪੈਂਦੀ ਹੈ। ਉੱਪਰ ਦਰਸਾਈ ਹੋਈ ਸਾਡੀ ਰੋਜ਼ਾਨਾ ਜ਼ਿੰਦਗੀ ਤੋਂ ਸਪੱਸ਼ਟ ਹੈ ਕਿ ਸਾਨੂੰ ਆਪਣੇ ਬਾਹਰਲੇ ਸਰੀਰਕ ਅਤੇ ਉਦਾਲੇ ਪੁਦਾਲੇ ਦੀ ਸਫਾਈ ਦਾ ਤਾਂ ਅਤਿਅੰਤ ਗਹਿਰਾ ਅਹਿਸਾਸ ਹੈ। ਇਹਦੀ ਪੂਰਨਤਾ ਲਈ ਅਸੀਂ ਅਤਿਅੰਤ ਉੱਦਮ ਕਰਦੇ ਹਾਂ, ਸਾਹਸ ਕਰਦੇ ਹਾਂ, ਖੇਚਲ 'ਤੇ ਖਰਚਾ ਕਰਦੇ ਹਾਂ। ਬਾਹਰਲੀ ਸਰੀਰਕ ਅਤੇ ਉਦਾਲੇ ਪੁਦਾਲੇ ਦੀ ਮੈਲ ਤੋਂ ਬਚਣ ਅਤੇ ਸਫਾਈ ਰੱਖਣ ਦੀ ਪ੍ਰੇਰਨਾ, ਇਹ ਪ੍ਰਵਿਰਤੀ ਸਾਡੇ ਅੰਦਰ ਕੁਦਰਤੀ ਸਹਿਜ ਸੁਭਾਏ ਹੁੰਦੀ ਹੈ, ਪਰ ਇਹਦੇ ਦਰਜੇ ਅੱਡੋ ਅੱਡ ਮਨਾਂ ਦੀ ਅਹਿਸਾਸ ਸ਼ਕਤੀ ਉੱਤੇ ਆਧਾਰਿਤ ਹੁੰਦੇ ਹਨ। ਐਸੀ ਕੁਦਰਤੀ ਅਹਿਸਾਸ ਸ਼ਕਤੀ ਸਾਡੇ ਜੀਵਨ ਨੂੰ ਕਿਸ ਹੱਦ ਤੱਕ ਸੁਖੀ ਰੱਖਣ ਵਿੱਚ ਸਹਾਇਕ ਅਤੇ ਲਾਭਦਾਇਕ ਹੈ। ਪਰ ਹੈਰਾਨੀ ਦੀ ਗੱਲ ਹੈ ਕਿ ਅਸੀਂ ਜਿੱਥੇ ਬਾਹਰਲੀ ਸਰੀਰਕ ਸਫਾਈ ਦੀ ਇੰਨੀ ਪਰਵਾਹ ਕਰਦੇ ਹਾਂ, ਇੰਨੀ ਖੇਚਲ ਕਰਦੇ ਹਾਂ, ਉੱਥੇ ਸਾਨੂੰ ਆਪਣੀ ਅੰਦਰਲੀ ਮਾਨਸਿਕ ਮੈਲ ਦਾ ਕਦੇ ਖਿਆਲ ਨਹੀਂ ਆਉਂਦਾ, ਇਹਦੇ ਵੱਲ ਧਿਆਨ ਨਹੀਂ ਜਾਂਦਾ, ਇਹਦੇ ਤੋਂ ਅਣਜਾਣ, ਬੇਪਰਵਾਹ, ਅਵੇਸਲੇ ਜਾਂ ਫਿਰ ਜਾਣ ਬੁੱਝ ਕੇ ਮਚਲੇ ਹੋਏ ਹੋਏ ਹਾਂ। ਹਾਲਾਂਕਿ ਸਾਰੇ ਧਰਮ, ਸਾਰੇ ਧਾਰਮਿਕ ਗ੍ਰੰਥ ਸਾਨੂੰ ਇਸ ਅੰਦਰਲੀ ਮਾਨਸਿਕ ਮੈਲ ਦੀ ਬਾਬਤ ਸਖ਼ਤ ਤਾੜਨਾ ਕਰਦੇ ਹਨ, ਇਹਦੇ ਤੋਂ ਬਚਣ ਦਾ ਉਪਦੇਸ਼ ਦਿੰਦੇ ਹਨ, ਪਰ ਅਸੀਂ ਇਹਨਾਂ ਤਾੜਨਾਵਾਂ, ਇਹਨਾਂ ਦੈਵੀ ਉਪਦੇਸ਼ਾਂ ਵੱਲ ਧਿਆਨ ਨਹੀਂ ਦਿੰਦੇ, ਇਹਨਾਂ ਨੂੰ ਗੌਲਦੇ ਨਹੀਂ ਅਤੇ ਇਹਦੇ ਲਈ ਠਾਠਾ ਬਾਗਾ ਹੀ ਕਰ ਛੱਡਦੇ ਹਾਂ। ਗੁਰਬਾਣੀ ਵਿੱਚ ਇਸ ਮਾਨਸਿਕ ਮੈਲ ਦੀ ਬਾਬਤ ਸਾਨੂੰ ਇਉਂ ਤਾੜਨਾ ਕੀਤੀ ਗਈ ਹੈ, ਵਸਤਰ ਪਖਾਲ ਪਖਾਲੇ ਕਾਇਆ ਆਪੇ ਸੰਜਮ ਹੋਵੇ, ਅੰਤਰ ਮੈਲ ਲੱਗੀ ਨਹੀਂ ਜਾਣੇ, ਬਾਹਰੋਂ ਮਲਮਲ ਧੋਵੇ। ਮਨ ਮੈਲੇ ਸਭ ਕੁਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਏ, ਅੰਤਰ ਮੈਲ ਲੋਭ ਬਹੁਤ ਝੂਠੇ, ਬਾਹਰ ਨਾਵਣ ਕਾਹੀ ਜੀਓ, ਕਾਇਆ ਮਾਂਜਸ ਕੌਣ ਗੁਨਾ, ਜੋ ਘੱਟ ਭੀਤਰ ਹੈ ਮਲਨਾ, ਲੋਕੀ 68 ਤੀਰਥ ਨਾਈ, ਕੌਰਾਪਨ ਤਉ ਨਾ ਜਾਈ। ਬਾਹਰਲੀ ਸਫਾਈ ਦਾ ਲਾਭ ਫਿਰ ਸਿਰਫ ਇਸ ਜਨਮ ਦੇ ਬਾਹਰਮੁਖੀ ਜੀਵਨ ਤੱਕ ਸੀਮਿਤ ਹੈ, ਪਰ ਅੰਦਰਲੀ ਮਾਨਸਿਕ ਮੈਲ ਦਾ ਨਤੀਜਾ ਉਹ ਇਸ ਜਨਮ ਤੋਂ ਇਲਾਵਾ ਸਾਨੂੰ ਅਗਲੇ ਜਨਮਾਂ ਵਿੱਚ ਵੀ ਭੁਗਤਣਾ ਪੈਂਦਾ ਹੈ। ਹਉਮੈ ਮੈਲਾ ਜਗ ਫਿਰੈ, ਮਰ ਜੰਮੇ ਵਾਰੋ ਵਾਰ, ਪਈਆ ਕਿਰਤ ਕਮਾਵਣਾ, ਕੋਈ ਨਾ ਮਿਟਨ ਹਾਰ। ਫਿਰ ਵੀ ਅਸੀਂ ਆਪਣਾ ਸਾਰਾ ਧਿਆਨ, ਸਾਰਾ ਉੱਦਮ ਅਤੇ ਉਪਾਓ ਸਿਰਫ ਬਾਹਰਲੀ ਸਫਾਈ ਤੱਕ ਸੀਮਿਤ ਰੱਖਦੇ ਹਾਂ, ਆਪਣੀ ਅੰਦਰਲੀ ਮਾਨਸਿਕ ਮੈਲ ਵੱਲ ਅਸੀਂ ਉੱਕਾ ਹੀ ਧਿਆਨ ਨਹੀਂ ਦਿੰਦੇ। ਸਾਡੀ ਉੱਚੀ ਵਿੱਦਿਆ, ਸਾਡਾ ਆਧੁਨਿਕ ਵਿਗਿਆਨ, ਨਵੀਨ ਸੱਭਿਅਤਾ ਜਾਂ ਫਿਰ ਧਾਰਮਿਕ ਪ੍ਰਚਾਰ, ਇਹਦੇ ਬਾਵਜੂਦ ਸਾਨੂੰ ਆਪਣੀ ਇਸ ਦੀਰਘ ਅਧੋਗਤੀ ਦੀ ਸੋਝੀ ਨਹੀਂ, ਗਿਆਨ ਨਹੀਂ, ਅਤੇ ਅਸੀਂ ਆਪਣੀ ਅੰਦਰਲੀ ਮਾਨਸਿਕ ਮੈਲ ਦੀ ਬਾਬਤ ਜਾਣਨ, ਬੁੱਝਣ ਜਾਂ ਇਹਦਾ ਅਹਿਸਾਸ ਕਰਨ ਤੋਂ ਵੀ ਅਸਮਰੱਥ ਹਾਂ। ਇਸ ਤਰ੍ਹਾਂ ਅਸੀਂ ਬੇਧਿਆਨੇ ਆਪਣੀ ਮਾਨਸਿਕ ਅਤੇ ਅਧਿਆਤਮਿਕ ਅਗਿਆਨਤਾ ਦੇ ਭਰਮ ਭੁਲਾਵੇ ਵਿੱਚ ਆਪਣੀ ਅੰਦਰਲੀ ਮਾਨਸਿਕ ਮਲੀਨਤਾ ਨੂੰ ਨਿਤਾ ਪ੍ਰਤੀ ਹੋਰ ਵਧਾਉਂਦੇ ਜਾਂਦੇ ਹਾਂ। ਆਪਣੇ ਅਮੋਲਕ ਜੀਵਨ ਨੂੰ ਇਸ ਤਰ੍ਹਾਂ ਅਸੀਂ ਅਜਾਈ ਗਵਾ ਰਹੇ ਹਾਂ। ਇਹੀ ਕਾਰਨ ਹੈ ਕਿ ਸਾਡੇ ਸਾਰੇ ਬਾਹਰ ਮੁਖੀ ਪਾਠ, ਪੂਜਾ, ਕਰਮ, ਕਿਰਿਆ, ਤੀਰਥ ਇਸ਼ਨਾਨ, ਪੁੰਨ ਦਾਨ, ਯੋਗ ਅਭਿਆਸ, ਇਹਨਾਂ ਦਾ ਸਾਡੇ ਜੀਵਨ ਉੱਤੇ ਕੋਈ ਸਾਰਥਿਕ ਅਸਰ ਨਹੀਂ ਹੁੰਦਾ। ਸੋ ਸਾਡੇ ਨਿਤਾ ਪ੍ਰਤੀ ਜੀਵਨ ਵਿੱਚ ਇਹ ਰੋਸੇ, ਗਿਲੇ, ਈਰਖਾ, ਦਵੈਤ ਆਦਿ ਵੱਧਦੇ ਜਾ ਰਹੇ ਹਨ, ਅਤੇ ਸਾਡੀ ਮਾਨਸਿਕ ਅਤੇ ਅਧਿਆਤਮਿਕ ਅਵਸਥਾ ਪਹਿਲੇ ਨਾਲੋਂ ਨਿਗਰਦੀ ਜਾ ਰਹੀ ਹੈ। ਜਗ ਹੋਮੇ ਮੈਲ ਦੁੱਖ ਪਾਇਆ, ਮਲ ਲਾਗੀ ਦੂਜੇ ਪਾਏ, ਮਲ ਹੋਮੇ ਧੋਤੀ ਕਿਵੇਂ ਨਾ ਉਤਰੇ, ਜੇ ਸੋ ਤੀਰਥ ਨਾਏ, ਬਹੁ ਵਿਧ ਕਰਮ ਕਮਾਵਦੇ, ਦੂਣੀ ਮਲ ਲਾਗੀ ਆਏ, ਪੜੀਐ ਮੈਲ ਨਾ ਉਤਰੇ, ਪੁੱਛੋ ਗਿਆਨੀਆਂ ਜਾਏ। ਸੋਚ ਕਰੈ ਦਿਨ ਸਾਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ, ਇਸ ਦੇਹੀ ਕੋ ਬਹੁ ਸਾਧਨਾ ਕਰੈ, ਮਨ ਤੇ ਕਬੂ ਨਾ ਬਿਖਿਆ ਟਰੈ, ਜਲ ਧੋਵੈ ਬਹੁ ਦੇਹ ਅਨੀਤ, ਸੁਧ ਕਹਾਂ ਹੋਏ ਕਾਚੀ ਪੀਤ, ਕਿਰਿਆਚਾਰ ਕਰੇ ਖਟ ਕਰਮਾ, ਇਤ ਰਾਤੇ ਸੰਸਾਰੀ, ਅੰਤਰ ਮੈਲ ਨਾ ਉਤਰੇ ਹੋਮੇ, ਬਿਨ ਗੁਰ ਬਾਜੀ ਹਾਰੀ। ਸਿੱਧਾ ਕੇ ਆਸਣ ਜੇ ਸਿੱਖੈ, ਇੰਦਰੀ ਵਸ ਕਰ ਕਮਾਏ, ਮਨ ਕੀ ਮੈਲ ਨਾ ਉਤਰੇ, ਹੋਮੇ ਮੈਲ ਨਾ ਜਾਏ, ਮਨ ਕਾਮਨਾ ਤੀਰਥ ਜਾਏ ਬਸਿਓ, ਸਿਰ ਕਰਵਤ ਤਰਾਏ, ਮਨ ਕੀ ਮੈਲ ਨਾ ਉਤਰੇ, ਇਹ ਵਿਧ ਜੇ ਲਖ ਯਤਨ ਕਰਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਇਹ ਗੁਰਮੁਖ ਪਿਆਰੇ ਬਾਬਾ ਜੀ ਹੁਰਾਂ ਦੀਆਂ ਇਹ ਜੋ ਲਿਖਤਾਂ ਹਨ, ਇਹਨਾਂ ਦੇ ਵਿੱਚੋਂ ਗੁਰਬਾਣੀ ਵਿਚਾਰ ਨੰਬਰ 2 ਰੋਸੇ ਗਿਲੇ ਭਾਗ ਪਹਿਲਾਂ ਇੱਥੇ ਆਪ ਜੀ ਦੇ ਸਾਹਮਣੇ ਪੜ੍ਹਿਆ ਗਿਆ ਹੈ। ਇਹਦੇ ਨਾਲ ਦਾ ਦੂਸਰਾ ਭਾਗ ਅਤੇ ਹੋਰ ਅੱਡੋ ਅੱਡ ਵਿਸ਼ਿਆਂ 'ਤੇ ਗੁਰਮੁਖ ਪਿਆਰਿਆਂ ਦੀਆਂ ਲਿਖਤਾਂ ਆਪ ਜੀ ਬਾਹਰੋਂ ਗੁਰਬਾਣੀ ਵਿਚਾਰ ਦੇ ਲੇਖਾਂ ਦੇ ਸਟਾਲ ਤੋਂ ਲੈ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।